ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਬੜੇ ਹੀ ਪਿਆਰ ਅਦਬ ਨਾਲ ਲਗਾਤਾਰ ਪਿਛਲੇ 2-3 ਹਫ਼ਤਿਆਂ ਤੋਂ ਮਨਾ ਰਹੇ ਸੀ। ਆਓ ਸਤਸੰਗਿਓ, ਸਤਿਗੁਰੂ ਦੀ ਉਪਮਾ ਦੇ ਅੰਦਰ ਕੁਛ ਵਿਚਾਰਾਂ ਦੀ ਸਾਂਝ ਆਪ ਜੀ ਨਾਲ। ਅੱਜ ਦੇ ਦੀਵਾਨ ਅੰਦਰ ਜਿਵੇਂ ਸਤਿਗੁਰੂ ਜੀ ਮਿਹਰ ਕਰਕੇ ਕਰਵਾਉਣਗੇ, ਤੁਹਾਡੀ ਅਸੀਸ ਸਦਕਾ ਸਤਿਗੁਰੂ ਜੀ ਦੇ ਗੁਣ ਗਾਈਏ। ਕਿਰਪਾ ਕਰੋ, ਅਸੀਸ ਦਿਓ, ਪਿਆਰ ਸਹਿਤ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਬਚਨ ਨੇ, ਕਬੀਰ ਸਤਿਗੁਰ ਸੂਰ ਮੇਂ ਬਾਇਆ ਬਾਨ ਜੋ ਏਕ, ਲਾਗਤ ਹੀ ਭੋਏ ਗਿਰ ਭਰਿਆ ਪਰਾ ਕਲੇਜੇ ਸ਼ੇਕ। ਗਰੀਬ ਨਿਵਾਜ ਪਿਤਾ ਮਹਾਰਾਜ ਸਤਿਗੁਰੂ ਦੇ ਬਚਨਾਂ ਨੂੰ ਤੀਰਾਂ ਨਾਲ ਉਹਦੀ ਤੁਲਨਾ ਕਰਦੇ ਹਨ। ਤੀਰ ਕਮਾਨ ਦੀ ਵਰਤੋਂ ਤਾਂ ਪਿਆਰਿਓ ਜੰਗ ਜੁੱਤਾਂ ਵਿੱਚ ਕੀਤੀ ਜਾਂਦੀ ਹੈ, ਜਿੱਥੇ ਕੋਈ ਤੁਹਾਡੇ ਵਿਰੋਧ ਅੰਦਰ ਕੋਈ ਹੋਰ ਫੌਜ ਖਲੋਤੀ ਹੋਏ, ਦੁਸ਼ਮਣ ਖਲੋਤੇ ਹੋਣ, ਵੈਰੀ ਆਪਣੀ ਤਾਂਕ ਚਮਾ ਕੇ ਤੁਹਾਨੂੰ ਕਾਬੂ ਕਰਨ ਦਾ ਯਤਨ ਕਰੇ, ਜਾਂ ਤਾਂ ਸ਼ਸਤਰਾਂ ਦੀ ਅਤੇ ਖਾਸ ਕਰ ਤੀਰ ਕਮਾਨ ਦੀ ਵਰਤੋਂ ਉਦੋਂ ਆਪਾਂ ਕਰਦੇ ਹਾਂ, ਅਤੇ ਜਾਂ ਜਿਹੜੇ ਲੋਕ ਸ਼ਿਕਾਰ ਖੇਡਦੇ ਹਨ ਉਹ ਵੀ ਤੀਰ ਕਮਾਨ ਦੀ ਵਰਤੋਂ ਕਰ ਆਪਣੇ ਤੀਰ ਦਾ ਸ਼ਿਕਾਰ ਬਣਾਉਂਦੇ ਹਨ ਦੂਰ ਬੈਠੇ ਜੀਵ ਨੂੰ। ਪਰ ਗਰੀਬ ਨਿਵਾਜ ਪਿਤਾ ਮਹਾਰਾਜ ਜੀ ਨੇ ਸਤਿਗੁਰਾਂ ਦੇ ਬਚਨਾਂ ਦੀ ਤੁਲਨਾ ਕੀਤੀ ਹੈ ਭਈ ਤੀਰ ਦੀ ਤਰ੍ਹਾਂ ਕਰਨ। ਗੁਰੂ ਪਿਤਾ ਜੀ ਦਾ ਬਚਨ ਹੈ ਭਈ ਸਤਿਗੁਰੂ ਇੱਕ ਉਹ ਮਹਾਨ ਸੂਰਮੇ ਹਨ, ਜਦੋਂ ਇਹਨਾਂ ਵੱਲੋਂ ਕੋਈ ਤੀਰ ਚੱਲਦਾ ਬਚਨਾਂ ਦਾ, ਸ਼ਬਦ ਦਾ ਤੀਰ ਚੱਲਦਾ ਹੈ, ਉਹ ਜਿਸ ਵੀ ਪ੍ਰਾਣੀ ਨੂੰ ਉਹ ਤੀਰ ਲੱਗੇ ਗੁਰੂ ਸਵਾਰਿਓ, ਉਹ ਤੀਰ ਇੱਕਦਮ ਤੁਹਾਡੇ ਅੰਦਰ ਕਲੇਜੇ ਵਿੱਚ ਛੇਕ ਕਰੇਗਾ। ਸਤਿਗੁਰਾਂ ਨੇ ਸਰੀਰ ਵਿੱਚ ਛੇਕ ਨਹੀਂ ਕਿਹਾ, ਇਹ ਬਾਹਰਲੇ ਤੀਰਾਂ ਦਾ ਕੰਮ ਹੈ। ਉਹ ਬਾਹਰਲੇ ਤੀਰ ਕੇਵਲ ਸਰੀਰ ਨੂੰ ਵਿੰਨ ਸਕਦੇ ਹਨ। ਸਤਿਗੁਰੂ ਕਹਿੰਦੇ ਗੁਰੂ ਕੇ ਬਚਨਾਂ ਦਾ ਤੀਰ ਤੁਹਾਡਾ ਕਲੇਜਾ ਵਿੰਨੇਗਾ, ਅਤੇ ਨਾਲ ਬਚਨ ਹੈ ਕਲੇਜਾ ਵੀ ਇੰਨੇ ਜ਼ੋਰਦਾਰ ਤਰੀਕੇ ਨਾਲ ਵਿੰਨਿਆ ਜਾਣਾ ਹੈ, ਜਦੋਂ ਹੀ ਕਿਸੇ ਨੂੰ ਤੀਰ ਲੱਗਾ ਬਸ ਲੱਗਦਿਆਂ ਸਾਰ ਜ਼ਮੀਨ 'ਤੇ ਡਿੱਗ ਪਵੇਗਾ। ਇਹਦੇ ਭਾਵ ਕੀ ਹਨ ਗੁਰੂ ਕੇ ਪਿਆਰਿਓ? ਧਿਆਨ ਕਰਨਾ, ਹਰ ਰੋਜ਼ ਹੀ ਸਤਿਗੁਰੂ ਸੂਰਮਾ ਤੀਰ ਚਲਾ ਰਿਹਾ ਹੈ, ਹਰ ਰੋਜ਼ ਹੀ ਧੰਨ ਗੁਰੂ ਨਾਨਕ ਪਿਤਾ ਜੀ ਕਿਧਰੇ ਅਖੰਡ ਜਾਪ ਰਾਹੀਂ ਤੀਰ ਚਲਾ ਰਹੇ ਹਨ, ਕਿਧਰੇ ਕੀਰਤਨ ਦੁਆਰਾ ਗੁਰੂ ਕੇ ਸ਼ਬਦ 'ਤੇ ਬਾਣ ਚੱਲ ਰਹੇ ਹਨ, ਕਿਧਰੇ ਸਿਮਰਨ ਦੁਆਰਾ ਗੁਰੂ ਸੱਚੇ ਪਾਤਸ਼ਾਹ ਜੀ ਦੇ ਬਾਣ ਚੱਲ ਰਹੇ ਹਨ। ਪਰ ਖਰਾਨੀ ਇਸ ਗੱਲ ਦੀ ਪਿਆਰਿਓ, ਸਤਿਗੁਰੂ ਵੱਲੋਂ ਬਾਣ ਰੋਜ਼ ਚੱਲਦੇ ਹਨ ਪਰ ਕਲੇਜਾ ਕਿਸੇ ਦਾ ਨਹੀਂ ਵਿੰਨਿਆ ਜਾ ਰਿਹਾ, ਜਦੋਂ ਕਿ ਸਤਿਗੁਰੂ ਜੀ ਦਾ ਹੁਕਮ 2 ਵਾਰ ਸਲੋਕ ਆਏ ਹਨ। ਇੱਕ ਵਾਰ ਭਗਤ ਕਬੀਰ ਸਾਹਿਬ ਨੇ 157 ਨੰਬਰ ਸਲੋਕ ਵਿੱਚ ਬਚਨ ਕਿਹਾ, ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਜਦੋਂ ਸੱਚਾ ਸਤਿਗੁਰੂ ਮਿਲਿਆ ਏ ਸ਼ਬਦ ਚੋਂ ਬਾਹਿਆ ਏਕ। ਉੱਥੇ ਬਚਨ ਥੋੜ੍ਹਾ ਜਿਹਾ ਫਰਕ ਨਾਲ ਏ ਅਰਥ ਇੱਕੋ ਏ, ਭਈ ਸੱਚਾ ਸਤਿਗੁਰੂ ਮਿਲਿਆ, ਉਹਨਾਂ ਨੇ ਸ਼ਬਦ ਦਾ ਜਦੋਂ ਬਾਣ ਵਾਇਆ ਬਸ ਜਦੋਂ ਹੀ ਉਹ ਲੱਗਾ ਅਤੇ ਕਲੇਜੇ ਅੰਦਰ ਛੇਕ ਹੋ ਗਿਆ। ਗਰੀਬ ਨਿਵਾਜ ਪਿਤਾ 193-94 'ਚ ਫੇਰ ਸਲੋਕਾਂ ਵਿੱਚ ਸਤਿਗੁਰੂ ਜੀ ਉਹੀ ਕਿਰਪਾ ਕਰਦੇ ਹਨ ਗੁਰੂ ਕੇ ਪਿਆਰਿਓ, ਭਈ ਸਤਿਗੁਰੂ ਜੀ ਤੀਰ ਚਲਾ ਰਹੇ ਹਨ ਬਚਨਾਂ ਦੇ ਬਿਨਾਂ ਨਾਗਾ, ਪਰ ਉਹ ਤੀਰ ਲੱਗਦੇ ਨਹੀਂ ਹਨ ਕਿਸੇ ਨੂੰ। ਕਿਉਂ ਨਹੀਂ ਲੱਗਦੇ ਹਨ ਗੁਰੂ ਕੇ ਪਿਆਰਿਓ? ਉਹਨਾਂ ਦੇ ਨਾ ਲੱਗਣ ਦਾ ਕੀ ਕਾਰਨ ਹੈ? ਜੇ ਲੱਗ ਜਾਵੇ ਤਾਂ ਡਿੱਗਣ ਦਾ ਕੀ ਮਨੋਰਥ ਹੈ? ਜੇ ਕੋਈ ਡਿੱਗ ਪਵੇ, ਜੇ ਕਿਸੇ ਦਾ ਕਲੇਜਾ ਵਿੰਨਿਆ ਜਾਵੇ ਤਾਂ ਉਸ ਨਾਲ ਸਤਿਗੁਰੂ ਪਿਤਾ ਜੀ ਦੀ ਕਿਹੜੀ ਕਲਾ ਵਰਤਦੀ ਹੈ ਤਾਂ ਸਤਿਗੁਰਾਂ ਦੇ ਬਹੁਤ ਉੱਚੇ ਬਚਨ ਜੀਵ 'ਚ ਆਉਂਦਾ ਹੀ ਭਈ ਗਰੀਬ ਬਨਵਾਜ ਪਿਤਾ ਮਹਾਰਾਜ ਕਿਰਪਾ ਕਰੋ ਸਾਡੇ ਉੱਪਰ, ਸਾਡੇ ਕਲੇਚੇ ਵੀ ਪਿੰਨੇ ਜਾਣ। ਬੇਨਤੀ ਕਰਾਂ ਸਤਸੰਗਿਓ, ਭਗਤ ਕਬੀਰ ਸਾਹਿਬ ਜੀ ਨਹੀਂ ਕੇਵਲ ਪੂਰੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਇੱਕ ਤਰਤੀਬ ਇਹੋ ਜਿਹੇ ਢੰਗ ਨਾਲ ਗੁਰੂ ਅਰਜਨ ਪਿਤਾ ਨੇ ਬਣਾਈ ਹੈ। ਮੇਰਾ ਗੁਰੂ ਹਰ ਪੱਖ ਤੋਂ ਜਿਹੜਾ ਪੂਰਾ ਹੈ, ਹਰ ਪੱਖ ਤੋਂ ਹੀ ਪੂਰਾ ਹੋਏਗਾ। ਕਈ ਵਾਰ ਸਾਡੀ ਰਚਨਾ ਤੋਂ ਸ਼ਬਦ ਨਿਕਲ ਜ਼ਰੂਰ ਜਾਂਦੇ ਹਨ, ਆਪਣੇ ਮਨ ਉਪਮਾ ਕਰੀ ਦੀ ਉਲਟਾ ਨਿਰਾਦਰ ਹੋ ਜਾਂਦਾ ਹੈ। ਜਦੋਂ ਅਸੀਂ ਕਹਿੰਦੇ ਹਾਂ ਪੂਰਨ ਬ੍ਰਹਮ ਗਿਆਨੀ, ਪੂਰਨ ਸ਼ਬਦ ਲਾ ਕੇ ਅਸੀਂ ਆਦਰ ਨਹੀਂ ਕਰਦੇ, ਨਿਰਾਦਰ ਕਰਦੇ ਹਾਂ। ਬ੍ਰਹਮ ਗਿਆਨੀ ਕਦੇ ਅਧੂਰਾ ਵੀ ਹੋ ਸਕਦਾ ਗੁਰੂ ਕੇ ਪਿਆਰਿਓ, ਬ੍ਰਹਮ ਗਿਆਨੀ ਹੈ ਹੀ ਆਪਣੇ ਆਪ ਅੰਦਰ ਪੂਰਾ। ਉਹਦੇ ਨਾਲ ਅਧੂਰਾ ਜਾਂ ਪੂਰਾ ਸ਼ਬਦ ਜੋੜਨਾ ਕੋਈ ਸਿਫਤ ਨਹੀਂ। ਇਸੇ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮਰੱਥ ਗੁਰੂ ਖਾਨ। ਸਤਸੰਗੀ ਜਨੋ, ਮੇਰੇ ਸਮਰੱਥ ਗੁਰੂ ਪਿਤਾ ਮਹਾਰਾਜ ਜੀ ਨੇ ਕਿਰਪਾ ਕੀਤੇ, ਸਾਰੀ ਜਗ੍ਹਾ 'ਤੇ ਇੱਕ ਤਰਤੀਬ ਇਹੋ ਜਿਹੀ ਦਿੱਤੀ ਹੈ, ਜੇ ਸਿਦਕ ਭਰੋਸੇ ਨਾਲ ਸਤਿਗੁਰੂ ਕੀ ਬਾਣੀ ਪੜ੍ਹੀਏ, ਗੁਰੂ ਦਾਤਾ ਜੀ ਇੱਕ ਜਗ੍ਹਾ 'ਤੇ ਬਚਨ ਕਹਿਣਗੇ, ਦੂਸਰੀ ਜਗ੍ਹਾ 'ਤੇ ਖੁਲਾਸਾ ਕਰਨਗੇ। ਜੇ ਦੂਸਰੀ ਜਗ੍ਹਾ 'ਤੇ ਵਿਸਤਾਰ ਵਿੱਚ ਸਮਝ ਨਹੀਂ ਆਏ, ਸਤਿਗੁਰੂ ਤੀਜੀ ਚੌਥੀ ਵਾਰ ਕਰਨਗੇ। ਹਜ਼ਾਰਾਂ ਵਾਰ ਉਹ ਸ਼ਬਦ ਦਾ ਵਿਸਤਾਰ ਕਰਦੇ ਹਨ ਤਾਂ ਕਿ ਅੰਦਰ ਉਹ ਚਲਾ ਜਾਵੇ। ਗਰੀਬ ਅਨੁਵਾਦ ਪਿਤਾ ਮਹਾਰਾਜ, ਅਸੀਂ ਰੋਜ਼ ਬੈਠਦੇ ਹਾਂ, ਤੁਸੀਂ ਬਿਠਾਉਂਦੇ ਹੋ, ਸਤਿਗੁਰੂ ਅਸੀਂ ਤੁਹਾਡੀ ਰੋਜ਼ ਬਾਣੀ ਸੁਣਦੇ ਅਤੇ ਪੜ੍ਹਦੇ ਹਾਂ, ਇਹ ਤੁਹਾਡੀ ਦਇਆ ਏ, ਪਰ ਸਾਡਾ ਕਲੇਜਾ ਕਿਉਂ ਨਹੀਂ ਵਿੰਨਿਆ ਜਾ ਰਿਹਾ, ਸਾਡੇ ਅੰਦਰ ਕੀ ਘਾਟ ਹੈ? ਅਤੇ ਭਗਤ ਕਬੀਰ ਸਾਹਿਬ ਜੀ ਨੇ ਬੜਾ ਪਿਆਰਾ ਜਵਾਬ ਦਿੱਤਾ। ਉਹ ਆਖਣ ਲੱਗੇ, ਗੁਰੂ ਕੇ ਪਿਆਰਿਓ, ਕਬੀਰ ਸਾਚਾ ਸਤਿਗੁਰ ਕਿਆ ਕਰੈ ਜੋ ਸਿੱਖਾ ਮੈਂ ਚੂਕ, ਅੰਧੇ ਏਕ ਨਾ ਲੱਗ ਗਈ। ਸਤਿਗੁਰੂ ਤੀਰ ਚਲਾਉਂਦੇ ਨੇ ਪਰ ਅੰਧੇ ਨੂੰ ਇੱਕ ਨਹੀਂ ਲੱਗ ਰਿਹਾ, ਕਾਰਨ ਜਿਉਂ ਬਾਂਸ ਵਜਾਈਏ ਫੂਕ। ਪਿਆਰਿਓ, ਕਿ ਮੇਰਾ ਸੱਚਾ ਸਤਿਗੁਰੂ 'ਚ ਕੀ ਕਰੇਗਾ, ਕਿਉਂਕਿ ਸਿੱਖ ਦੇ ਅੰਦਰ ਇੱਕ ਭੁੱਲ ਹੈ, ਬਹੁਤ ਵੱਡੀਆਂ ਭੁੱਲਾਂ ਦਾ ਸਿਰਮੂਰ ਹੈ ਅਹੰਕਾਰ। ਅਹੰਕਾਰ ਸਤਿਗੁਰੂ ਦੇ ਸਾਹਮਣੇ ਨਿਮਦਾ ਨਹੀਂ। ਪਿਆਰਿਓ, ਸਾਡੀ ਕੌਮੇ ਧੰਨ ਗੁਰੂ ਨਾਨਕ ਪਿਤਾ ਦੇ ਚਰਨਾਂ ਅੰਦਰ ਝੁਕਣ ਨਹੀਂ ਦਿੰਦੇ, ਝੁਕਦੇ ਆ ਫਿਰ ਕੌਮੇ ਖੜ੍ਹਾ ਕਰ ਦਿੰਦੀ ਹੈ। ਬਾਣ ਵੱਜਦੇ ਕਨ, ਜਦੋਂ ਹੀ ਵੱਜਣ ਲੱਗੇ ਉਦੋਂ ਹੀ ਇੱਕਦਮ ਸਾਧ ਸੰਗਤ ਆਪਣੇ ਆਪ ਨੂੰ ਵੀ ਸ਼ੱਕ ਜਿਹਾ ਪੈਣਾ ਸ਼ੁਰੂ ਹੋ ਜਾਂਦਾ ਏ, ਮੈਨੂੰ ਲੋਕ ਕੀ ਕਹਿਣਗੇ, ਮੈਂ ਝੱਲਾ ਜਾ ਤਾਂ ਨਹੀਂ ਖੋ ਜਾਵਾਂਗਾ ਲੋਕਾਂ ਦੀ ਨਿਗਾਹ ਅੰਦਰ ਕੀ। ਬਹੁਤੀ ਵਾਰੀ ਕੀ ਹੁੰਦਾ ਏ, ਜੋ ਅਸੀਂ ਆਲੇ ਦੁਆਲੇ ਤੋਂ ਗਿਆਨ ਸੁਣਿਆ ਏ ਨਾ, ਉਸ ਗਿਆਨ ਦੀ ਦੀਵਾਰ ਇੰਨੀ ਕੁ ਪੱਕੀ ਕਰ ਲੈਂਦੇ ਹਾਂ, ਜਦੋਂ ਸਤਿਗੁਰੂ ਕੋਈ ਮਿਹਰ ਕਰਨ ਲੱਗਣ ਸਿੱਧੀ ਸਾਡੇ ਉੱਪਰ, ਸਾਡਾ ਉਹ ਗਿਆਨ ਕੀ ਰੁਕਾਵਟ ਬਣ ਜਾਂਦਾ ਹੈ। ਅਸੀਂ ਇਹ ਨਹੀਂ ਵੇਖਦੇ ਭਈ ਸਤਿਗੁਰੂ ਸੱਚੇ ਪਾਤਸ਼ਾਹ ਕੁਝ ਕਹਿ ਰਹੇ ਨੇ, ਇਹਨੂੰ ਮਾਣੀਏ। ਆਖਦੇ ਹਾਂ ਅਸੀਂ ਸੁਣਿਆ ਕੁਝ ਹੋਰ ਸੀ, ਮੇਰੇ ਨਾਲ ਤਾਂ ਕੁਝ ਹੋਰ ਹੀ ਹੋਣ ਲੱਗ ਪਿਆ ਹੈ। ਗੁਰੂ ਕੀ ਬਾਣੀ ਪੜ੍ਹਦਿਆਂ ਮੇਰੇ ਅੰਦਰ ਦੇ ਖਿਆਲ ਕੁਝ ਹੋਰ ਨੇ, ਸਤਿਗੁਰੂ ਕੁਝ ਹੋਰ ਕਹਿੰਦੇ। ਇੱਕ ਜੋਦੜੀ ਕਰਾਂ ਗੁਰੂ ਕੇ ਪਿਆਰਿਓ, ਗੁਰੂ ਕੇ ਪਿਆਰ ਵਾਲੀਆਂ ਰੂਹਾਂ ਦਾ ਇਹ ਬਚਨ ਜੇ। ਉਹ ਆਖਦੇ ਨੇ, ਜਦੋਂ ਵੀ ਕਿਸੇ 'ਤੇ ਸਤਿਗੁਰੂ ਜੀ ਮਿਹਰ ਕਰਦੇ ਹਨ, ਉਦੋਂ ਜੋ ਜਿਸ ਢੰਗ ਨਾਲ ਅਸੀਂ ਕਲਪਨਾ ਕੀਤੀ ਹੋਈ ਏ ਵੀ ਜਦੋਂ ਮਿਹਰ ਹੋਏਗੀ ਉਦੋਂ ਆਹ ਨਿਸ਼ਾਨੀਆਂ ਸਾਡੀਆਂ ਹੋਣਗੀਆਂ, ਹਰ ਆਦਮੀ ਨੇ ਕੋਈ ਨਾ ਕੋਈ ਕਲਪਨਾ ਜ਼ਰੂਰ ਕੀਤੀ ਹੁੰਦੀ ਹੈ, ਕਿਸੇ ਦੇ ਅੰਦਰ ਹੀ ਖਿਆਲ ਹੁੰਦੇ ਕਾਰਨ ਜਦੋਂ ਕਿਰਪਾ ਹੋਏਗੀ ਮੇਰੀ ਲਿਵ ਲੱਗੇਗੀ ਅਤੇ ਕਈ ਦਿਨ ਉਹ ਲਿਵ ਮੇਰੀ ਟੁੱਟਣੀ ਕੋਈ ਨਹੀਂ, ਕਿਸੇ ਦੇ ਅੰਦਰ ਦੀ ਇਹ ਭਾਵਨਾ ਬਣੀ ਹੋਈ ਏ। ਸਤਿਗੁਰੂ ਜੀ ਜਿਵੇਂ ਘੋੜੇ 'ਤੇ ਚੜ੍ਹ ਕੇ ਮੈਨੂੰ ਦੀਦਾਰ ਦੇਣਗੇ, ਕਿਸੇ ਦੀ ਭਾਵਨਾ ਮੈਨੂੰ ਪ੍ਰਕਾਸ਼ ਰੂਪ ਵਿੱਚ ਨਜ਼ਰ, ਪਤਾ ਨਹੀਂ ਕਿੰਨੀਆਂ ਕੁ, ਕੁਛ ਨਾ ਕੁਛ ਅੰਦਰ ਜ਼ਰੂਰ ਟਿਕਿਆ ਹੁੰਦਾ ਏ। ਪਰ ਸਤਿਗੁਰੂ ਅਤੇ ਪਿਆਰਿਆਂ ਦੇ ਬਚਨ ਨੇ, ਜੋ ਕੁਝ ਅਸਾਂ ਨੇ ਸੋਚਿਆ ਗੁਰੂ ਕੇ ਪਿਆਰਿਓ, ਉਹਦੇ 'ਚ ਕੱਖ ਵੀ ਸਾਡੇ ਜੀਵਨ 'ਚ ਨਹੀਂ ਖੋਣਾ, ਉਹ ਕੁਝ ਖੋਣਾ ਜੋ ਕੁਝ ਸਾਡੀ ਸੋਚ ਵਿੱਚ ਕਦੇ ਆਇਆ ਵੀ ਨਹੀਂ। ਉਹ ਮਿਹਰ ਕੀ ਕੋਈ ਜਿਹੜੀ ਸਾਡੀ ਸਿਆਣਪ ਦੀ ਕੈਦ ਵਿੱਚ ਆ ਜਾਵੇ। ਸਤਿਗੁਰੂ ਜੀ ਆਖਦੇ ਨੇ, ਉਹ ਜਿਹੜੀ ਸਿਆਣਪ ਏ ਨਾ, ਭਾਵੇਂ ਉਹ ਧਾਰਮਿਕ ਗੱਲਾਂ ਦੀ ਏ, ਭਾਵੇਂ ਉਹ ਸੰਸਾਰ ਦੀ ਹੈ ਭਾਵੇਂ ਗੁਰੂ ਕੇ ਪਿਆਰੇ ਹੋ, ਅਸੀਂ ਸੁਣ ਸੁਣਾ ਕੇ ਇਕੱਠੀ ਕੀਤੀ ਹੈ ਅਤੇ ਚਾਹੇ ਸਾਡੀ ਆਪਣੀ ਵਿੱਦਿਆ ਨੇ, ਬਸ ਉਹ ਹੀ ਸਿਆਣਪ ਸਾਨੂੰ ਗੁਰੂ ਨਾਨਕ ਦੇ ਤੀਰ ਨਹੀਂ ਵੱਜਣ ਦਿੰਦੇ। ਸਤਿਗੁਰੂ ਪਿਤਾ ਮਹਾਰਾਜ ਜੀ ਤਾਂ ਆਖਦੇ ਨੇ ਨਾ, ਆ ਹੁਣੇ ਵੀ ਕੀਰਤਨੀਏ ਵੀਰ ਪੜ੍ਹ ਰਹੇ ਸਨ, ਮਨ ਮੇਰੇ ਕਰਤੇ ਨੂੰ ਸਲਾਹੇ। ਇਹਦਾ ਤਾਂ ਅਰਥ ਬੜਾ ਸਾਫ਼ ਏ, ਭਈ ਮਨ ਆ ਮੇਰਿਆ ਵਾਹਿਗੁਰੂ ਦੀ ਬੰਦਗੀ ਕਰ, ਮੇਰ ਉਸ ਮਾਲਕ ਨੂੰ ਯਾਦ ਕਰ। ਪਰ ਅਗਲਾ ਬਚਨ ਏ, ਸਭ ਸਿਆਣਪਾਂ ਛੱਡ ਕੇ ਗੁਰ ਕੀ ਪੈਰੀਂ ਪਾਏ। ਇਹ ਨਹੀਂ ਜੇ ਖੁੰਦਾ ਗੁਰੂ ਸਵਾਰਿਓ, ਸਿਆਣਪਾਂ ਕੋਈ ਨਾ ਕੋਈ ਅੰਦਰ ਟਿਕਦੀਆਂ ਨੇ। ਅਸੀਂ ਚਾਹੁੰਦੇ ਹਾਂ ਮਨ ਸਾਡਾ ਭਈ ਗੁਰਮਤ ਵੀ ਉਹ ਧਾਰਨ ਕਰਨੀ ਜਿਹੜੀ ਸਾਨੂੰ ਸਮਝ ਆ ਗਈ ਏ, ਉਹ ਨਹੀਂ ਧਾਰਨ ਕਰਨੀ ਜਿਹੜੀ ਸਤਿਗੁਰੂ ਜੀ ਨੇ ਦੱਸੀ, ਸਾਡੀ ਅਜੇ ਸਮਝ ਗੋਚਰੇ ਨਾ ਆਈ ਹੋਏਗੀ। ਹਜ਼ੂਰ ਕਹਿੰਦੇ ਇੱਕ ਬਾਂਸ ਏ ਨਾ, ਜਦੋਂ ਬਾਂਸ ਦੀ ਗੱਲ ਆਵੇ ਸਾਡਾ ਧਿਆਨ ਜਾਏਗਾ ਵੀ ਜਿਹੜੇ ਗੁਰਦੁਆਰੇ ਨਹੀਂ ਆਉਂਦੇ, ਸਾਡਾ ਧਿਆਨ ਜਾਏਗਾ ਜਿਹੜੇ ਅਜੇ ਅੰਮ੍ਰਿਤਧਾਰੀ ਵੀਰ ਨਹੀਂ ਖੋਏ, ਸਾਡਾ ਧਿਆਨ ਜਾਏਗਾ ਜਿਹੜੇ ਅਜੇ ਨਿਤਨੇਮ ਨਹੀਂ ਕਰਦੇ। ਨਹੀਂ ਗੁਰੂ ਕੇ ਪਿਆਰਿਓ, ਲੱਗਦਾ ਇਵੇਂ ਜਿਹੜੇ ਆ ਗਏ ਨੇ ਬਚਨ ਉਹਨਾਂ ਪ੍ਰਤੀ ਖੋ ਰਹੇ ਨੇ। ਸਤਿਗੁਰੂ ਜੀ ਦਾ ਬਚਨ ਏ ਬਾਂਸ ਦੇ ਅੰਦਰ, ਪਿਆਰਿਓ ਜਦੋਂ ਫੂਕ ਮਾਰੋ ਇੱਕ ਪਾਸੋਂ ਅਤੇ ਦੂਸਰੇ ਪਾਸੇ ਨਿਕਲ ਜਾਂਦੀ ਏ, ਮਤਲਬ ਉਹ ਅੰਦਰ ਨਹੀਂ ਕੋਈ ਚੀਜ਼ ਟਿਕਣ ਦਿੰਦਾ। ਸਤਿਗੁਰੂ ਦਾ ਬਚਨ ਸੁਣਨਾ ਅਤੇ ਸੁਣ ਕੇ ਉਹਨੂੰ ਅੰਦਰ ਨਾ ਟਿਕਣ ਦੇਣਾ, ਇਹ ਬਾਂਸ ਵਜਾਈਏ ਫੂਕ ਹੀ ਹੋਏਗੀ। ਵੈਸੇ ਤਾਂ ਵਿਦਵਾਨਾਂ ਨੇ ਚਾਰ ਤੁਲਨਾ ਕੀਤੀਆਂ ਨੇ, ਭਈ ਬਾਂਸ ਦੇ ਅੰਦਰ ਤੁਹਾਨੂੰ ਪਤਾ ਏ ਚੰਦਨ ਦੀ ਸੁਗੰਧ ਹਰ ਬੂਟੇ ਵਿੱਚ ਪਹੁੰਚੇਗੀ, ਬਾਂਸ ਨਹੀਂ ਧਾਰਨ ਕਰਦਾ, ਚੰਦਨ ਦਾ ਕਸੂਰ ਕੋਈ ਨਹੀਂ, ਕਸੂਰ ਹੈ ਗੁਰੂ ਕੇ ਪਿਆਰਿਓ ਬਾਂਸ ਦਾ। ਇੱਕ ਤੈਨੂੰ ਮਾਂ ਇਹ ਮੈਂ ਵੱਡਾ ਬਹੁਤ ਹਾਂ, ਜਦੋਂ ਸਾਡਾ ਅੰਦਰ ਵੱਡਾ ਬਣਦਾ ਖਾਲੀ ਰਹਾਂਗੇ। ਦੂਸਰਾ ਉਸ ਬਾਂਸ ਨੂੰ ਮਾਣ ਦੇ ਨਾਲ ਨਾਲ ਪਿਆਰਿਓ ਉਹਦੇ ਅੰਦਰ ਗੰਢਾਂ ਨੇ, ਇਹ ਸਾਡਾ ਮਨ ਅੰਦਰਲੀਆਂ ਗੰਢਾਂ ਛੱਡਦਾ ਨਹੀਂ, ਪਰ ਬਿਲਕੁਲ ਅਣਜਾਣ ਬਣ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੈਨੂੰ ਕੱਖ ਨਹੀਂ ਜੇ ਆਉਂਦਾ ਤੁਸੀਂ ਮੇਰੀ ਝੋਲੀ ਖੈਰ ਪਾਓ। ਸਾਹਿਬ ਕਹਿੰਦੇ ਨੇ ਅੰਦਰੋਂ ਬਿਲਕੁਲ ਖਾਲੀ ਖੋ ਕੇ ਸਿਆਣਪਾਂ ਤੋਂ ਜਦੋਂ ਕੋ ਆਵੇ ਉਦੋਂ ਤੀਰ ਵੱਜਦੇ ਕੰਨ। ਸਤਸੰਗੀਓ, ਪਰ ਗੰਢਾਂ ਜਿਹੜੀਆਂ ਨੇ ਉਹ ਤੀਰ ਨਹੀਂ ਵੱਜਣ ਦੇਣੀਆਂ, ਤੀਰ ਚੱਲਦੇ ਕੰਨ ਆਸੇ ਪਾਸੇ ਨਿਕਲ ਜਾਂਦੇ ਕੰਨ। ਇਹਦੇ ਨਾਲ ਹੀ ਇਹ ਭਈ ਬਾਂਸ ਦਾ ਅੰਦਰ ਇਹ ਵਰਨ ਦੋਖੀ ਹੈ, ਦੂਸਰੇ ਬਾਂਸ ਨਾਲ ਕਹੇਗਾ ਬਲੇਗੀ ਅੱਗ, ਸਾਰਿਆਂ ਨੂੰ ਸਾੜ ਕੇ ਰੱਖ ਦੇਗਾ। ਕਈ ਵਾਰ ਸਾਡੇ ਮਨ ਨੂੰ ਆਦਤ ਏ, ਪਹਿਲਾਂ ਜਦੋਂ ਧਰਮ ਦੀ ਦੁਨੀਆਂ 'ਚ ਨਹੀਂ ਆਉਂਦਾ, ਆਮ ਦੁਨੀਆਂ ਨਾਲ ਕਹਿੰਦਾ ਵੀ ਤੇਰੇ ਕੋਲ ਪੈਸਾ ਵੱਧ ਘੱਟ ਕਿਉਂ ਹੋਏ, ਰਿਸ਼ਤੇਦਾਰੀ ਦਾ ਕੋਈ ਮਾਮਲਾ ਬਣਾ ਲਏਗਾ। ਜਦੋਂ ਧਾਰਮਿਕ ਦੁਨੀਆਂ 'ਚ ਆਉਂਦਾ ਗੁਰੂ ਕੇ ਪਿਆਰਿਓ, ਤਾਂ ਇਹ ਫਿਰ ਇੱਕ ਨਵੀਂ ਦੁਨੀਆਂ ਸਿਰਜ ਕੇ ਉਹਨਾਂ ਨਾਲ ਖਹਿਣਾ ਸ਼ੁਰੂ ਕਰ ਦਿੰਦਾ ਹੈ। ਸਾਹਿਬ ਕਹਿੰਦੇ ਨੇ ਤੂੰ ਖਹਿਣਾਪਨ ਮੁਕਾਉਣਾ ਸੀ, ਤੇਰੇ ਅੰਦਰ ਉਹੀ ਈਰਖਾ ਦੀ ਅੱਗ ਬਲ ਪਈ, ਤੇਰੇ ਅੰਦਰ ਉਹੀ ਕਾਮ ਕ੍ਰੋਧ ਦੀ ਅਗਨੀ ਬਲ ਰਹੀ ਹੈ, ਨਹੀਂ ਗੱਲ ਬੰਨੀ। ਗਰੀਬ ਨਿਵਾਜ ਪਿਤਾ ਦੇ ਪਿਆਰ ਵਿਦਵਾਨ ਲੋਕਾਂ ਨੇ ਬਚਨ ਕੀਤਾ, ਇੱਕ ਅੰਦਰਲੀ ਚੀਜ਼ ਸੰਭਾਲਦਾ, ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦਾ ਬਚਨ ਏ ਭਈ ਅੰਧੇ ਏਕ ਨਾ ਲਾ ਗਈ ਜੋ ਬਾਂਸ ਵਜਾਈਏ ਫੂਕ ਹੈ। ਜੇ ਕਿਧਰੇ ਇੱਕ ਛਿੰਨ ਵੀ ਗੁਰੂ ਕੇ ਪਿਆਰਿਓ ਇਹ ਅੰਦਰ ਸੰਭਾਲੇ ਨਾ, ਸਤਿਗੁਰੂ ਦੇ ਤੀਰ ਲੱਗਣਗੇ। ਅਤੇ ਜਿਹਨੂੰ ਗੁਰੂ ਕਾ ਤੀਰ ਲੱਗ ਜੇ ਗੁਰੂ ਪਿਆਰਿਓ, ਸੱਚਮੁੱਚ ਜੋ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਆਖਦੇ ਨੇ ਉਹ ਤੁਹਾਡੇ ਸਾਡੇ ਜੀਵਨ ਵਿੱਚ ਪ੍ਰਤੱਖ ਵਾਪਰੇਗਾ। ਪੜ੍ਹ ਰਿਹਾ ਸਾਂ ਉਹਨਾਂ ਨਾਮ ਜਪਣ ਵਾਲੇ ਜਿਨ੍ਹਾਂ ਨੇ ਗੁਰਬਾਣੀ ਦੇ ਤੀਰ ਖਾਧੇ, ਉਹਨਾਂ ਦੇ ਜੀਵਨ ਵਿੱਚੋਂ ਸਾਧ ਸੰਗਤ ਇੱਕ ਵੀਰ ਹੋਇਆ ਹਰਬਚਨ ਸਿੰਘ, ਪਿਤਾ ਉਹਨਾਂ ਦਾ ਬਹੁਤ ਸਤਿਗੁਰੂ ਨੂੰ ਪਿਆਰ ਕਰਨ ਵਾਲਾ, ਬਹੁਤ ਨਿਤਨੇਮ ਕਰਨਾ, ਵੱਡੇ ਬੱਚੇ ਵੀ ਅੰਮ੍ਰਿਤਧਾਰੀ, ਛੋਟਾ ਸੀ ਹਰਬਚਨ ਸਿੰਘ, ਉਹਦਾ ਬਿਲਕੁਲ ਧਿਆਨ ਨਾ ਜਾਣਾ, ਸੰਗਤ ਕੋਲੋਂ ਅਰਦਾਸਾਂ ਕਰਵਾਉਣੀਆਂ, ਗੁਰਸਿੱਖਾਂ ਨੂੰ ਬੇਨਤੀਆਂ ਕਰਨੀਆਂ, ਬੜੇ ਤਰਲੇ ਮਿੰਨਤਾਂ ਕਰਨੇ, ਅੰਦਰ ਦੀ ਭਾਵਨਾ ਵੀ ਛੋਟਾ ਬੱਚਾ ਗੁਰਸਿੱਖੀ ਵੱਲ ਆਵੇ। ਉਹਨਾਂ ਨੇ ਜਿੱਥੇ ਖਾਲਸਾ ਕਾਲਜ ਸਕੂਲ ਸਨ ਉੱਧਰ ਵੀ ਪਾਏ, ਸਗੋਂ ਹੋਰ ਉਹ ਬਿਰਤੀ ਭੈੜੀ ਬਣਦੀ ਜਾਵੇ, ਅਰਦਾਸਾਂ ਚੱਲਦੀਆਂ ਰਹੀਆਂ। ਸਤਿਗੁਰ ਮਿਹਰ ਕਰ, ਸਤਸੰਗਿਓ ਅੰਬਾਲੇ ਦੇ ਕੋਲ ਉੱਚੇ ਕਿਧਰੇ ਗੁਰੂ ਕੇ ਪਿਆਰ ਵਾਲੀਆਂ ਸਾਰੀਆਂ ਰੂਹਾਂ ਕੀਰਤਨ ਵਿੱਚ ਜੁੜੀਆਂ ਸਨ ਅਤੇ ਕੀਰਤਨ ਹੋ ਰਿਹਾ ਸੀ ਕੇਵਲ ਉਸ ਮਾਲਕ ਦੀ ਕੀਰਤੀ ਵਾਸਤੇ, ਕਿਉਂਕਿ ਮਨ ਦੀ ਅਵਸਥਾ ਹਮੇਸ਼ਾ ਇੱਕੋ ਜਿਹੀ ਨਹੀਂ ਹੁੰਦੀ। ਇੱਕ ਹੁੰਦਾ ਬਾਣੀ ਪੜ੍ਹਨੀ, ਪਿਆਰੇ ਦੇ ਮਿਲਾਪ ਲਈ ਤਰਲੇ ਲੈਣੇ, ਧੰਨ ਗੁਰੂ ਨਾਨਕ ਪਿਤਾ ਜੀ ਦੇ ਚਰਨਾਂ ਅੰਦਰ ਜੁੜਨ ਲਈ, ਉਹ ਕਿਧਰੇ ਭਾਗਾਂ ਨਾਲ ਹੀ ਹੁੰਦਾ ਹੈ। ਗੁਰਸਿੱਖਾਂ ਦੀ ਸੰਗਤ ਕਰਦੇ ਰਹੀਏ, ਅੰਦਰ ਮਨ ਜਾਗ ਪੈਂਦਾ, ਭਾਵਨਾ ਬਣਦੀ, ਨਹੀਂ ਤਾਂ ਪਿਆਰਿਓ ਉਹ ਜਿਹੜਾ ਤੇਲੀ ਦੇ ਬਲਦ ਵਾਂਗੂ ਇੱਕ ਜਗ੍ਹਾ 'ਤੇ ਘੁੰਮੀ ਜਾਈਦਾ ਸਾਰੀ ਜ਼ਿੰਦਗੀ। ਪਾਸੇ ਭਾਈ ਰਣਧੀਰ ਸਿੰਘ ਸਾਹਿਬ ਅਤੇ ਹੋਰ ਅਨੇਕਾਂ ਉਹ ਰੂਹਾਂ ਸਨ ਜਿਹੜੀਆਂ ਗੁਰੂ ਕੀ ਬਾਣੀ ਦੇ ਵਿੱਚ ਰੰਗੀਆਂ ਹੋਈਆਂ, ਜਿਨ੍ਹਾਂ ਨੂੰ ਇਹ ਕਦੇ ਤੀਰ ਵੱਜੇ ਹੋਏ ਸਨ, ਜਿਨ੍ਹਾਂ ਦੇ ਅੰਦਰ ਕਲੇਜੇ ਦੇ ਛੇਕ ਹੋਏ ਸਨ, ਜਿਨ੍ਹਾਂ ਦੇ ਕਲੇਜੇ ਵਿੰਨੇ ਹੋਣ ਕਾਰਨ ਆਪਣੇ ਕੀਰਤਨ ਵਿੱਚ ਮਗਨ ਨੇ ਪੂਰੀ ਤਰ੍ਹਾਂ, ਬਾਹਰ ਦੀ ਕੋਈ ਸੁੱਧ ਬੁੱਧ ਨਹੀਂ। ਉਹੀ ਨੌਜਵਾਨ ਹਰਬਚਨ ਸਿੰਘ ਉਸ ਪਿੰਡ ਵਿੱਚੋਂ ਜਦੋਂ ਲੰਘ ਰਿਹਾ ਏ, ਚੌਂਕ ਵਿੱਚ ਆਇਆ ਏ, ਦੀਵਾਨ ਅੰਦਰ ਸਜਿਆ ਹੋਇਆ ਘਰ ਦੇ ਅੰਦਰ, ਅਤੇ ਬਹੁਤ ਉੱਚੀ ਉੱਚੀ ਆਵਾਜ਼ ਆ ਰਹੀ ਏ। ਉਹ ਜਦੋਂ ਚੌਂਕ ਵਿੱਚ ਕਹਿੰਦੇ ਨੇ, ਹੱਡ ਬੇਤੀ ਉਹਨਾਂ ਨੇ ਲਿਖੇ, ਜਦੋਂ ਚੌਂਕ ਵਿੱਚ ਗਏ, ਉਹ ਕੀਰਤਨ ਦੀ ਆਵਾਜ਼ ਸੁਣੀ, ਉਸ ਆਵਾਜ਼ ਉਹ ਤੀਰ ਬਣ ਗਏ, ਰੁਕ ਗਏ ਉਹਦੇ ਕਦਮ। ਇਹ ਕੋਈ ਸਤਿਗੁਰਾਂ ਨੇ ਪ੍ਰਮਾਣ ਨਹੀਂ ਦਿੱਤੇ ਵੀ ਜਿਵੇਂ ਹਿਰਨ ਵਿੰਨਿਆ ਜਾਂਦਾ ਉਹਨੂੰ ਘੰਡੇ ਖੇੜੇ ਦੀ ਆਵਾਜ਼ ਸੁਣਾਓ, ਉਹ ਰੁਕ ਜਾਂਦਾ ਹੈ, ਇੰਨਾ ਤੇਜ਼ ਦੌੜਨ ਵਾਲਾ ਸੁੱਧ ਬੁੱਧ ਭੁੱਲ ਜਾਂਦੀ ਹੈ, ਆਰਾਮ ਨਾਲ ਸ਼ਿਕਾਰੀ ਪਕੜ ਲੈਂਦਾ ਹੈ। ਪਿਆਰਿਓ, ਇਹ ਪਿਆਰ ਵਾਲੀਆਂ ਰੂਹਾਂ ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਿਆਰ ਵਿੱਚ ਭਿੱਜੀਆਂ ਕੌਣ, ਜਦੋਂ ਕਿਧਰੇ ਉਹਨਾਂ ਦੀ ਰਸਨਾ ਤੋਂ ਇਹ ਬਚਨ ਨਿਕਲਦੇ, ਤੀਰ ਬਣ ਕੇ ਪਤਾ ਨਹੀਂ ਕਿੰਨਿਆਂ ਕੁ ਨੂੰ ਵਿੰਨ ਜਾਂਦੇ। ਕਹਿੰਦੇ ਉਹ ਚੌਂਕ ਵਿੱਚ ਜਦੋਂ ਕੰਨਾਂ ਵਿੱਚ ਆਵਾਜ਼ ਪਏ, ਪੈਂਦਿਆਂ ਸਾਰ ਹੀ ਅੰਦਰ ਸੱਚਮੁੱਚ ਵਿੰਨਿਆ ਗਿਆ, ਨੇਤਰ ਬੰਦ ਹੋ ਗਏ, ਉਹ ਕੁਛ ਸਮਾਂ ਖਲੋ ਗਿਆ, ਇਹ ਵੀ ਨਹੀਂ ਪਤਾ ਲੱਗ ਸਕਿਆ। ਚੌਂਕ ਕੇ ਲੋਕਾਂ ਨੇ ਆਉਣਾ ਜਾਣਾ ਏ, ਮਾਲ ਡੰਗਰ ਵੀ ਕੋਲੋਂ ਲੰਘਣਾ ਏ, ਗੱਡੇ ਵੀ ਲੰਘਣੇ ਨੇ ਪੱਠਿਆਂ ਵਾਲੇ, ਆਮ ਵੀ ਲੋਕ ਤੁਰੇ ਜਾਣਗੇ, ਕੀ ਕਹਿਣਗੇ। ਪਿਆਰਿਓ, ਜਦੋਂ ਕਿਸੇ ਨੂੰ ਤੀਰ ਵੱਜਦਾ, ਉਹਨੂੰ ਇਹ ਦੁਨੀਆਂ ਦੀ ਸੋਝ ਹੀ ਨਹੀਂ ਰਹਿੰਦੀ ਵੀ ਲੋਕ ਕੀ ਕਹਿਣਗੇ, ਲੋਕ ਹੀ ਤਾਂ ਰੁਕਾਵਟ ਹਨ। ਸਤਿਗੁਰਾਂ ਨੇ ਮਿਹਰ ਕੀਤੇ, ਬਸ ਉੱਥੇ ਹੀ ਉਹ ਬਹਿ ਗਿਆ ਚੌਂਕ ਦੇ ਅੰਦਰ ਹੀ, ਅੰਦਰ ਕੀਰਤਨ ਦੀਆਂ ਧੁਨਾਂ, ਉਹ ਚੌਂਕ 'ਚ ਬੈਠਾ ਏ। ਦਿੱਕ ਦੋ ਨੇ ਆਵਾਜ਼ਾਂ ਮਾਰੀਆਂ, ਕਿਸੇ ਨੇ ਝੱਲਾ ਸਮਝਿਆ, ਕਿਸੇ ਨੇ ਕਿਹਾ ਤੇ ਦਿਮਾਗ ਨੂੰ ਕੋਸ਼ੇ ਅੱਗੇ ਪਿੱਛੇ ਉਹ ਲੰਘੀ ਜਾਣ। ਸਾਰਿਆਂ ਨੂੰ ਪਤਾ ਲੱਗ ਗਿਆ ਬੈਠਾ ਬੈਠਾ, ਅੰਦਰ ਕਿਸੇ ਨੂੰ ਖਬਰ ਹੋਏ, ਬੁਲਾਇਆ ਨਹੀਂ। ਅੰਦਰ ਕੀਰਤਨ ਦੀਆਂ ਜ਼ੋਰ ਜ਼ੋਰ ਦੀਆਂ ਧੁਨਾਂ ਖੋਰ ਚੱਲਣ, ਉਹ ਉਸੇ ਤਰ੍ਹਾਂ ਚੌਂਕ 'ਚ ਬੈਠਾ ਏ। ਲਗਾਤਾਰ 8 ਘੰਟੇ ਅੰਦਰ ਕੀਰਤਨ ਹੋਇਆ, ਉਹ 8 ਘੰਟੇ ਚੌਂਕ ਵਿੱਚ ਬੈਠਾ, ਉਹਨੂੰ ਨਹੀਂ ਪਤਾ ਚੌਂਕ 'ਚ ਬੈਠਾ ਵਾਂ। ਪਿਆਰੇ, ਤਾਂ ਅਸੀਂ ਲੋਕ ਆਖਦੇ ਹਾਂ ਨਾ, ਬਾਹਰੋਂ ਚੌਂਕ ਵਿੱਚ ਏ, ਅੰਦਰ ਤਾਂ ਗੁਰੂ ਕੇ ਪਿਆਰਿਓ ਧੰਨ ਗੁਰੂ ਨਾਨਕ ਪਿਤਾ ਦੇ ਚਰਨਾਂ ਵਿੱਚ ਬੈਠਾ ਏ ਨਾ। ਤਾਂ ਹੀ ਤਾਂ ਉਹਨਾਂ ਖਿਲਣ ਨਹੀਂ ਦਿੱਤਾ, ਕੋਈ ਬੈਠ ਕੇ ਵਿਖਾਏ ਖਾਂ ਗਲੀ ਬਾਜ਼ਾਰ ਵਿੱਚ, ਜੇ ਕੋਈ ਪਖੰਡ ਕਰੇਗਾ ਤਾਂ ਪਕੜਿਆ ਜਾਂਦਾ ਏ। ਜਦੋਂ ਬੈਠਾ ਅਤੇ ਉਸ ਨੂੰ ਫਿਰ ਚੁੱਕ ਕੇ ਉਸੇ ਚੌਂਕੜੀ ਵਿੱਚ ਲੈ ਗਏ ਅੰਦਰ, ਅਤੇ ਉਹਦੇ ਕੋਲ ਜਦੋਂ ਪਾਠ ਰੱਖਿਆ, 3 ਦਿਨ ਅਤੇ 3 ਰਾਤਾਂ ਨਾ ਉਹਦੀ ਚੌਂਕੜੀ ਖੁੱਲ੍ਹੇ, ਨਾ ਉਹਦੇ ਨੇਤਰ ਖੁੱਲ੍ਹੇ, ਨਾ ਉਹਦੀ ਜ਼ੁਬਾਨ ਖੁੱਲ੍ਹੇ। ਇੱਕ ਜਵਾਨੀ ਸੀ, ਦੂਸਰਾ ਅੰਦਰ ਗੁਰੂ ਕੇ ਸ਼ਬਦ ਦਾ ਰੰਗ ਉਹ ਚਿਹਰੇ 'ਤੇ ਬਾਹਰ ਆਵੇ, ਜਿਹੜਾ ਵੇਖੇ ਹੋਰ ਵਧੇਰੇ ਉਹ ਬਾਣੀ ਜ਼ੋਰ ਜ਼ੋਰ ਦੀ ਪੜ੍ਹੇ ਆਨੰਦ ਨਾਲ। ਪਿਆਰਿਓ, 3 ਦਿਨ ਅਤੇ 3 ਰਾਤਾਂ ਤੋਂ ਬਾਅਦ ਫਿਰ ਉਹਨਾਂ ਸਿੰਘਾਂ ਨੇ ਖੌਲੀ ਜੇ ਆਪਣੀ ਢੰਗ ਤਰੀਕੇ ਨਾਲ ਉਹਨਾਂ ਨੂੰ ਇੱਕ ਪਾਸੇ ਲਟਾਇਆ ਜਾ ਕੇ, ਬਾਕੀ ਸਾਰੇ ਵੇਖ ਕੇ ਹੋਰ ਵੀ ਚਾਹ ਅਤੇ ਉਮਾ ਵਿੱਚ ਆ ਗਏ, ਹੋਰ ਆਨੰਦ, ਕਿਸੇ ਨੇ ਸੌਣਾ ਆਰਾਮ ਅਤੇ ਕੀ ਕਰਨਾ ਸੀ। ਫਿਰ ਕੁਝ ਸਮਾਂ ਆਰਾਮ ਕਰਾ ਕੇ ਕੀਰਤਨ 'ਚ ਲਿਆਂਦਾ ਫਿਰ ਉਹ ਰੰਗ, ਫਿਰ ਅੰਮ੍ਰਿਤ ਸੰਚਾਰ ਹੋਇਆ, ਅਤੇ ਜਦੋਂ ਅੰਮ੍ਰਿਤ ਦੀ ਉਹ ਦਾਤ ਮਿਲੇ, ਬਸ ਅੰਮ੍ਰਿਤ ਦੇ ਉਹ ਛੱਟੇ ਨੇਤਰਾਂ ਅਤੇ ਮੂੰਹ ਵਿੱਚ ਪੈਂਦੇ ਜਾਣ, ਅਤੇ ਜਿਹੜੀਆਂ ਸਤਿਗੁਰੂ ਦੀ ਮਿਹਰ ਕਰਕੇ ਅਵਸਥਾ ਦੱਸਦੇ ਨੇ, ਪਹਿਲੇ ਦਿਨ ਮਿਲਦੀਆਂ ਜਾਣ। ਅਵਸਥਾ ਕੀ ਹੈ ਪਿਆਰਿਓ? ਖੋਲ ਕਪਟ ਗੁਰ ਮੇਲੀਆ। ਅੱਜ ਹੁਕਮਨਾਮਾ ਸੀ ਅੰਮ੍ਰਿਤ ਵੇਲੇ ਦਾ, ਜਿਹਨੂੰ ਸਾਹਿਬਾਂ ਨੇ ਕਿਰਪਾ ਕੀਤੇ, ਹਜ਼ੂਰ ਦਾ ਬਚਨ ਸੀ, ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋਂ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਖਰ ਸੰਗ ਮੀਤ। ਜਦੋਂ ਵੀ ਕਿਸੇ ਨੂੰ ਮਿਲਾਇਆ ਮੇਰੇ ਸਤਿਗੁਰ ਨੇ ਮਿਲਾਇਆ ਏ, ਪਰ ਮਿਲਾਇਆ ਦਰਵਾਜ਼ਾ ਖੋਲ੍ਹ ਕੇ ਉਹ ਅੰਦਰ ਦਾ ਦਰਵਾਜ਼ਾ ਸਤਿਗੁਰੂ ਕੇ ਬਚਨ ਤੀਰ ਬਣ ਕੇ ਜਦੋਂ ਕਿਸੇ ਨੂੰ ਵੱਜੇ ਤਾਂ ਪਿਆਰੋ ਇਹ ਦੁਨੀਆ ਦਾ ਨਹੀਂ, ਉਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਦੁਨੀਆ ਦਾ ਵਾਸੀ ਬਣ ਜਾਂਦਾ। ਜਿਹਨੂੰ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਨੇ ਨਾ, ਕਹਿ ਰਵਿਦਾਸ ਖਲਾਸ ਚਮਾਰਾ ਜੋ ਖਮ ਸ਼ਹਿਰੀ ਸੋ ਮੀਤ ਖਮਾਰਾ। ਸੱਚ ਜਾਣਿਆ ਜੇ ਇਹ ਗੁਰਬਾਣੀ ਦੇ ਤੀਰ ਕਾਨ, ਇਹਦੇ ਲਈ ਅਰਦਾਸਾਂ ਕਰੀਏ। ਧਿਆਨ ਜਾਂਦਾ ਸੀ ਬਾਰ ਬਾਰ, ਦੇਖੋ ਜਦੋਂ ਕਲਗੀਧਰ ਪਿਤਾ ਮਹਾਰਾਜ ਹਜ਼ੂਰ ਸਾਹਿਬ ਦੀ ਧਰਤੀ ਨੂੰ ਭਾਗ ਲਾਉਂਦੇ ਨੇ ਨਾ, ਅਤੇ ਉੱਚੇ ਸਾਧ ਸੰਗਤ, ਇੱਕ ਤਾਂ ਉਹ ਸਥਾਨ ਹੀ ਸਾਡਾ ਤਖਤ ਹੈ ਜਿਹਨੂੰ ਅਸੀਂ ਸੱਚਖੰਡ ਸ੍ਰੀ ਖਜੂਰ ਸਾਹਿਬ ਆਖਦੇ ਹਾਂ, ਜਿੱਥੇ ਕਲਗੀਆਂ ਵਾਲੇ ਪਿਤਾ ਮਹਾਰਾਜ ਜੀ ਦੇ ਪਵਿੱਤਰ ਸਰੂਪ ਦਾ ਅੰਗੀਠਾ ਸੀ ਸੰਭਾਲਿਆ। ਸਾਧ ਸੰਗਤ, ਬੰਦਾ ਘਾਟ ਜਿੱਥੇ ਬਾਬਾ ਬੰਦਾ ਸਿੰਘ ਜੀ ਮਿਲੇ, ਨਗੀਨਾ ਘਾਟ ਜਿੱਥੇ ਸੰਗਤਾਂ 'ਚੋਂ ਕਿਸੇ ਨੇ ਸਾਹਿਬਾਂ ਨੂੰ ਨਗੀਨਾ ਭੇਟ ਕੀਤਾ ਸੀ, ਹੀਰਾ ਘਾਟ ਜਿੱਥੇ ਬਹਾਦਰ ਸ਼ਾਹ ਨੇ ਕਲਗੀਆਂ ਵਾਲੇ ਨੂੰ ਹੀਰਾ ਭੇਟ ਕੀਤਾ, ਇਹ ਜਾਣ ਕੇ ਭਈ ਬੜੀ ਵੱਡਮੁੱਲੀ ਚੀਜ਼ ਕਹਿ ਸਤਿਗੁਰ ਨੂੰ ਭੇਟ ਕਰਦੇ ਹਾਂ। ਪਰ ਭੇਟ ਕਰਨ ਦੇ ਨਾਲ ਵੀ ਅੰਦਰ ਇਹ ਖਿਆਲ ਹੈ ਵੀ ਬਹੁਤ ਕੀਮਤੀ ਚੀਜ਼ ਕਹਿ ਮੈਂ ਜਿਹੜੀ ਭੇਟਾ ਕਰ ਰਿਹਾ, ਇਹ ਹਰ ਬੰਦਾ ਨਹੀਂ ਕਰ ਸਕਦਾ। ਸਾਹਿਬ ਜਾਣਦੇ ਨੇ ਭਈ ਇਹ ਹੀਰਾ ਜੋ ਤੂੰ ਭੇਟਾ ਕਰ ਰਿਹਾ ਹੈ, ਤੈਨੂੰ ਪਤਾ ਹੀ ਨਹੀਂ ਇਹ ਹੀਰਾ ਨਹੀਂ, ਹੀਰੇ 'ਤੇ ਆਹ ਨੇ ਜਿਹੜੇ ਕਲਗੀਆਂ ਵਾਲੇ ਪਿਤਾ ਦੇ ਚਰਨਾਂ ਵਿੱਚ ਸੁਰਤੀ ਜੋੜ ਕੇ ਪਿਆਰੇ ਦਾ ਆਤਮਕ ਆਨੰਦ ਮਾਣਦੇ ਨੇ, ਹੀਰੇ ਇਹ ਨੇ ਅਸਲ ਵਿੱਚ ਜਿਨ੍ਹਾਂ ਦਾ ਮੁੱਲ ਕੋਈ ਨਹੀਂ ਹੈ। ਜਾਂ ਸਤਿਗੁਰਾਂ ਨੇ ਰੱਬ ਨੂੰ ਹੀਰਾ ਕਿਹਾ ਏ, ਹਰ ਸੋਂ ਹੀਰਾ ਛਾੜ ਕੇ ਕਰੇ ਆਨ ਕੀ ਆਸ, ਤੇ ਨਰਦੋਜਕ ਜਾਹੇਂਗੇ ਸਤਿ ਭਾਖ ਹੈ ਰਵਿਦਾਸ। ਜਾਂ ਹੀਰਾ ਪਰਮੇਸ਼ੁਰ ਦੇ ਨਾਮ ਨੂੰ ਕਿਹਾ ਏ, ਐਸੋ ਖੀਰਾ ਨਿਰਮਲ ਨਾਮ। ਜਾਂ ਸਾਹਿਬ ਨੇ ਕੀਰਤਨ ਨੂੰ ਖੀਰਾ ਕਿਹਾ ਏ, ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਖੀਰਾ। ਅਤੇ ਜਾਂ ਗੁਰੂ ਕੇ ਪਿਆਰੋ ਸਾਹਿਬ ਨੇ ਖੀਰੇ ਨਾਮ ਜਪਣ ਵਾਲੀਆਂ ਇਹਨਾਂ ਰੂਹਾਂ ਨੂੰ ਕਿਹਾ ਕਹਿ, ਇਹ ਕੀਮਤੀ ਵੱਡ ਮੁੱਲੇ ਖੀਰੇ ਕਨ। ਖੈਰ ਮੈਂ ਬੇਨਤੀ ਕਰ ਰਿਹਾ ਸਾਂ, ਜਦੋਂ ਇਹਨੇ ਭੇਟ ਕੀਤਾ ਤਾਂ ਸਤਿਗੁਰ ਨੇ ਉਦੋਂ ਹੀ ਗੋਦਾਵਰੀ ਦੇ ਵਿੱਚ ਸੁੱਟ ਦਿੱਤਾ। ਵੈਸੇ ਗੋਦਾਵਰੀ ਵੀ ਕਿਹੜੀ ਭਾਗਾਂ ਵਾਲੀ ਖੋਏਗੀ, ਜਿਹਨੂੰ ਸਤਿਗੁਰਾਂ ਨੇ ਬਹੁਤ ਨਿਵਾਜਿਆ ਏ। ਕਦੇ ਗੰਗਾ ਨੂੰ ਨਿਵਾਜਿਆ ਸਾਂ ਨੇ ਪਟਨਾ ਸਾਹਿਬ, ਕਦੇ ਪਾਉਂਟਾ ਸਾਹਿਬ ਜਮੁਨਾ ਨੂੰ, ਅਨੰਦਪੁਰ ਸਾਹਿਬ ਸਤਲੁਜ ਨੂੰ ਸਤਸੰਗਿਓ, ਅਤੇ ਫਿਰ ਹੁਣ ਇਹ ਨਿਵਾਜ ਰਹੇ ਗੋਦਾਵਰੀ ਨੂੰ। ਜਦੋਂ ਇਸ ਗੋਦਾਵਰੀ ਦੇ ਕੰਢੇ ਬੈਠੇ, ਸਾਹਿਬਾਂ ਨੇ ਉਹਦੇ 'ਚ ਸੁੱਟ ਦਿੱਤਾ, ਬੜਾ ਹੈਰਾਨ। ਕਹਿਣ ਲੱਗੇ ਫਕੀਰਾਂ ਨੂੰ ਕੀ ਪਤਾ ਵੀ ਖੀਰੇ ਕਿਸ ਭਾਵ ਵਿਕਦੇ ਕਾਰਨ ਸੁੱਟ ਦਿੱਤਾ ਨੇ। ਕਲਗੀਧਰ ਪਿਤਾ ਜੀ ਤਾਂ ਜਾਣਦੇ ਹੀ ਨੇ, ਜਾਣ ਕੇ ਤਾਂ ਸੁੱਟਿਆ। ਜਦੋਂ ਬਹਾਦਰ ਸ਼ਾਹ ਦੇ ਅੰਦਰ ਨੂੰ ਵੇਖਿਆ ਵੀ ਉਹ ਗਲੇ 'ਤੇ ਸ਼ਿਕਵਿਆਂ ਨਾਲ ਭਰ ਗਿਆ ਏ, ਡੋਲ ਗਿਆ ਏ, ਅਤੇ ਸਤਿਗੁਰੂ ਨੇ ਕਿਹਾ, ਬਹਾਦਰ ਸ਼ਾਹ ਜਾਂ ਖੁਦ ਜਾਂ ਕਿਸੇ ਆਪਣੇ ਇਸ ਅਹਿਲਕਾਰ ਕਿਸੇ ਨੂੰ ਭੇਜ, ਜਾਂ ਉੱਥੋਂ ਪਾਣੀ ਵਿੱਚੋਂ ਖੀਰਾ ਆਪਣਾ ਪਛਾਣ ਲਿਆ ਪਹਿਚਾਣਾ, ਅਤੇ ਤਾਂ ਜੇ ਕੋਈ ਹੋਰ ਖੀਰੇ ਖੋਣ। ਕਹਿਣ ਲੱਗੇ ਜਾ ਤਾਂ ਸਹੀ, ਕਹਿਣ ਲੱਗਾ ਪਾਣੀ ਏ। ਕਲਗੀਧਰ ਪਿਤਾ ਜੀ ਆਖਦੇ ਨੇ, ਜਦੋਂ ਆਪਣੀ ਨਿਗਾਹ ਨਾਲ ਵੇਖੀਏ ਤਾਂ ਖੀਰੇ ਵੀ ਪਾਣੀ ਦਿਸਦੇ ਕਾਰਨ, ਜਦੋਂ ਗੁਰੂ ਕੀ ਨਿਗਾਹ ਨਾਲ ਵੇਖੇਗਾ ਤਾਂ ਪਾਣੀ ਵੀ ਖੀਰੇ ਬਣ ਬਣ ਕੇ ਨਜ਼ਰ ਆਉਣਗੇ। ਸਤਿਗੁਰ ਜੀ ਚਲੇ, ਉਹਨਾਂ ਦਾ ਹੁਕਮ ਮੰਨ, ਜਦੋਂ ਜਾਂਦੇ ਕਾਰਨ ਤਾਂ ਕੀ ਵੇਖਦੇ ਨੇ, ਪਾਣੀ ਦੀ ਜਗ੍ਹਾ 'ਤੇ ਖੀਰਿਆਂ ਦਾ ਹੀ ਪਾਣੀ ਬਣ ਕੇ ਇੱਕ ਤਰ੍ਹਾਂ ਦਾ ਵਗ ਰਿਹਾ, ਵਹਿਣੇ ਖੀਰੇ ਹੀ ਰੇ ਪਾਣੀ 'ਚ ਨਜ਼ਰ ਆ ਰਹੇ ਕਾਰਨ। ਬਸ ਉਦੋਂ ਮਾਣ ਟੁੱਟਾ, ਸਾਹਿਬ ਕਹਿਣ ਲੱਗੇ, ਬਹਾਦਰ ਸ਼ਾਹ ਗੁਰੂ ਦੀ ਨਹੀਂ, ਜਿਹਦੇ 'ਤੇ ਗੁਰੂ ਕਿਰਪਾ ਕਰਦਾ ਉਹ ਸਿੱਖ ਜਿੱਧਰ ਨਿਗਾਹ ਪਾ ਦੇਗਾ ਉੱਥੇ ਖੀਰੇ ਹੀ ਖੀਰੇ ਖੋ ਜਾਣਗੇ, ਇਹ ਤਾਂ ਇਹਨਾਂ ਦੀ ਕੋਈ ਕੀਮਤ ਨਹੀਂ ਖੁੰਦੀ। ਸਤਿਗੁਰੂ ਦਾ ਦਰ ਬਹੁਤ ਉੱਚਾ ਏ, ਇੱਥੇ ਉੱਚੇ ਦੀਆਂ ਬਾਤਾਂ ਕਰੀਏ, ਪਰ ਉਹ 'ਚ ਇੱਕ ਗੁਰਦੁਆਰਾ ਸਾਹਿਬ ਸ਼ਿਕਾਰ ਘਾਟ, ਸ਼ਿਕਾਰ ਘਾਟ ਦੀ ਸਾਖੇ ਸਤਸੰਗਿਓ, ਸੰਤ ਬਾਬਾ ਤੇਜਾ ਸਿੰਘ ਜੀ ਡਬਲ MA, ਉਹਨਾਂ ਨੇ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣ ਵਾਲਿਆਂ ਦਾ ਜਦੋਂ ਜੀਵਨ ਲਿਖਿਆ ਨਾ, ਉਹਨਾਂ 'ਚ ਬਹੁਤ ਪਿਆਰੇ ਬਚਨ ਲਿਖੇ ਕਹਿਣ। ਜਦੋਂ ਇਸ ਸ਼ਿਕਾਰ ਘਾਟ ਦੀ ਉਹਨਾਂ ਨੇ ਸਾਖੀ ਲਿਖੀ ਹੈ ਅਤੇ ਬਹੁਤ ਹੀ ਪਿਆਰ ਨਾਲ ਉਹ ਭਾਈ ਮੂਲਾ ਜੀ ਉਹਨੇ ਜਿਹੜਾ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਆਇਆ, ਸੰਗਤ ਵੀ ਕੀਤੀ ਕਿਤਨਾ ਸਮਾਂ, ਘਰ ਚਲਾ ਗਿਆ, ਘਰ ਜਾ ਕੇ ਮੂੰਹ ਦੀਆਂ ਤੰਦਾਂ ਨੇ ਪਕੜ ਲਿਆ, ਤੰਦਾਂ 'ਚੋਂ ਨਿਕਲ ਨਾ ਸਕਿਆ। ਮੂੰਹ ਦੀਆਂ ਤੰਦਾਂ ਅਸੀਂ ਨਹੀਂ ਤੋੜ ਸਕਦੇ, ਸਤਿਗੁਰ ਹੀ ਮਿਹਰ ਕਰਕੇ ਤੋੜਨ ਤਾਂ ਟੁੱਟਦੀਆਂ ਨੇ, ਨਹੀਂ ਤਾਂ ਪਿਆਰਿਓ ਆਪ ਨਹੀਂ ਇਹ ਟੁੱਟਦੀਆਂ, ਜਾਂ ਆਪਣੇ ਕੋਲ ਕੋਈ ਹੀਲਾ ਵਸੀਲਾ ਨਹੀਂ। ਸਾਡੇ ਕੋਲ ਇਹੀ ਅਰਦਾਸਾਂ ਕਰਦੇ ਰਹੀਏ, ਤਰਲੇ ਕਰਦੇ ਰਹੀਏ, ਦਾਤਾ ਮਿਹਰ ਕਰੋ, ਬਸ ਉਹਦੀ ਮਿਹਰ ਨਾਲ ਹੀ ਇਹ ਬੰਧਨ ਟੁੱਟਦੇ ਹਨ, ਆਪਣੇ ਯਤਨ ਨਾਲ ਨਹੀਂ ਕੇਵਲ। ਸਾਧ ਸੰਗਤ ਜਦੋਂ ਭਾਈ ਮੂਲੇ ਨੇ ਮੋਹ ਦੀਆਂ ਤੰਦਾਂ 'ਚ ਫਸੇ ਸਤਿਗੁਰੂ ਕੱਢਣ ਗਏ, ਘਰ ਵਾਲੀਆਂ ਦੇ ਆਖੇ ਲੱਗ ਕੇ ਸਤਿਗੁਰੂ ਦੇ ਦਰਸ਼ਨ ਨਾ ਕਰ ਸਕਿਆ, ਡੋਲ ਗਿਆ। ਭਾਈ ਮਰਦਾਨਾ ਜੀ ਤਿੰਨ ਵਾਰ ਜਾਂਦੇ ਕਹਿਣ, ਘਰਵਾਲੀ ਕਹਿੰਦੀ ਉਹ ਘਰ ਨਹੀਂ ਖੈਨ, ਉਹਨੂੰ ਖਤਰਾ ਏ, ਅੱਗੇ ਗਿਆ ਸੀ ਸਾਲ ਦੋ ਸਾਲ ਨਹੀਂ ਮੁੜਿਆ, ਹੁਣ ਜਾਏਗਾ ਕੀ ਪਤਾ ਕਦੋਂ ਮੁੜ ਕੇ ਆਏਗਾ, ਫਕੀਰ ਲੋਕ ਹਨ, ਮੁੜ ਕੇ ਆਉਣ ਦੇਣ ਨਾ ਆਉਣ ਦੇਣ, ਇਸ ਕਰਕੇ ਪਰਦਾ ਕਰ ਲੈਂਦੇ ਹਾਂ। ਉਹ ਕਿਹੜਾ ਅੰਦਰ ਆ ਚੱਲੇ ਨੇ, ਕਹਿਣਾ ਹੀ ਹੈ ਨਾ ਭਾਈ ਗਰੀਬ ਨਿਵਾਜ ਪਿਤਾ ਜੀ ਭਾਈ ਮੂਲਾ ਘਰ ਨਹੀਂ ਖੈ। ਜਦੋਂ ਦੋ ਵਾਰੀ ਭੇਜ ਕੇ ਤੀਜੀ ਵਾਰੀ ਲੱਗੇ ਨਾ ਘੱਲਣ, ਅਤੇ ਕਹਿੰਦੇ ਭਾਈ ਬਾਲਾ ਜੀ ਕਹਿਣ ਲੱਗੇ, ਦਾਤਾ ਜੀ ਉਹ ਜੇਕਰ ਉਹ ਨਹੀਂ ਉਹ ਆਉਣਾ ਚਾਹੁੰਦਾ, ਜੇ ਉਸ ਦਾ ਸਤਿਗੁਰੂ ਜੀ ਨਾਲ ਪਿਆਰ ਨਹੀਂ ਤਾਂ ਵਾਰ ਵਾਰ ਕਿਉਂ ਭੇਜਦੇ ਹੋ ਭਾਈ ਉਹ ਮੂਲਾ ਆਵੇ। ਪਤਾ ਹੈ ਘਰੇ ਖੈ, ਘਰਵਾਲੀ ਦੇ ਆਖੇ ਲੱਗ ਕੇ ਨਹੀਂ ਆ ਰਿਹਾ, ਕਿਉਂ ਕਰਦੇ ਹੋ? ਅਤੇ ਸਤਿਗੁਰਾਂ ਦਾ ਇੱਕ ਬਚਨ ਸੀ, ਕਹਿਣ ਲੱਗੇ ਭਾਈ ਬਾਲਾ ਠੀਕ ਆਖਦਾ ਹੈ ਉਹ ਭਾਈ ਮੂਲਾ, ਉਸਨੇ ਇੱਕ ਵਾਰ ਗੁਰੂ ਨਾਨਕ ਸਾਹਿਬ ਨੂੰ ਆਪਣਾ ਗੁਰੂ ਕਹਿ ਲਿਆ ਏ, ਜਿਸ ਨੂੰ ਇੱਕ ਵਾਰ ਗੁਰੂ ਜੀ ਦੀ ਬਾਂਹ ਪਕੜ ਲਵੇ ਉਹ ਸਿੱਖ ਭਾਵੇਂ ਸੌ ਵਾਰੀ ਗੁਰੂ ਤੋਂ ਬਾਂਹ ਛੁਡਾਵੇ, ਪਰ ਗੁਰੂ ਉਹਨਾਂ ਚਿਰ ਨਹੀਂ ਬਾਂਹ ਛੱਡਦਾ ਜਿੰਨਾ ਚਿਰ ਭਵ ਸਾਗਰ ਤੋਂ ਉਹਨੂੰ ਪਾਰ ਨਹੀਂ ਕਰ ਲੈਂਦਾ। ਇਹ ਗੁਰੂ ਦਾ ਬਿਰਧ ਏ। ਤਾਂ ਹੀ ਆਖਦੇ ਨੇ ਦਾਤਾ ਜੀ, ਬਾਂਹ ਪਕੜਾਉਣੀ ਅਤੇ ਸੱਚੇ ਸਤਿਗੁਰੂ ਨੂੰ ਪਕੜਾਈਏ, ਕਿਸੇ ਬੰਦੇ ਨੂੰ ਕੀ ਪਕੜਾਉਣੀ ਕੋਈ, ਅਤੇ ਗੁਰੂ ਨੂੰ ਬਾਂਹ ਪਕੜਾਉਣੀ, ਗੁਰੂ ਕੇ ਬਚਨ ਨੂੰ ਮੰਨਣਾ ਏ। ਕਹਿਣ ਲੱਗੇ ਜੀ ਇਸ ਲਈ ਤੀਜੀ ਵਾਰ ਫਿਰ ਘੱਲਿਆ ਏ, ਅਤੇ ਜਦੋਂ ਉਹ ਨਹੀਂ ਆਏ ਸਾਹਿਬ ਕਹਿੰਦੇ ਪਾਏ ਜੇ ਘਰ ਨਹੀਂ ਕਹਿ ਤਾਂ ਨਹੀਂ ਖੋਏਗਾ। ਉਧਰੋਂ ਸੱਪ ਨੇ ਡੰਗ ਮਾਰਿਆ, ਮੌਤ ਹੋ ਗਈ, ਤਰਲੇ ਕਰਨ ਲੱਗੇ, ਪਰ ਸਾਹਿਬ ਨੇ ਆਖਿਆ ਬਖਸ਼ਾਂਗੇ, ਪਰ ਇਹ ਹੁਣ ਜੋ ਕਰਮ ਕੀਤਾ ਏ ਇਸ ਦਾ ਥੋੜ੍ਹਾ ਫਲ ਦੇ ਕੇ ਬਖਸ਼ਾਂਗੇ। ਕਦੋਂ ਬਖਸ਼ਾਂਗੇ? ਦਸਵੇਂ ਜਾਮੇ ਵਿੱਚ ਜਾ ਕੇ। ਸਤਿਗੁਰਾਂ ਦੀ ਮੌਜ ਏ, ਛਿੰਨ ਵਿੱਚ ਬਖਸ਼ ਦੇਣ, ਕਰੋੜਾਂ ਜਨਮਾਂ ਬਾਅਦ ਉਹ ਬਖਸ਼ਣ। ਪਿਆਰੋ ਇਹ ਤਾਂ ਉਹਨਾਂ 'ਤੇ ਕੋਈ ਸਾਡਾ ਕਾਨੂੰਨ ਨਹੀਂ ਲਾਗੂ ਹੁੰਦਾ, ਕੋਈ ਕਹਿ ਦੇਵੇ ਉੱਠ ਕੇ ਭਈ ਉਦੋਂ ਕਿਉਂ ਨਹੀਂ ਬਖਸ਼ਿਆ, ਦਸਵੀਂ ਪਾਤਸ਼ਾਹੀ ਦਾ ਕਿਉਂ ਜਾ ਕੇ ਵਾਅਦਾ ਕੀਤਾ, ਪਰਸੋਂ ਕੋਈ ਕਹੇਗਾ ਛੇਵੇਂ ਜਾਮੇ 'ਚ ਕਿਉਂ ਬਖਸ਼ਿਆ? ਪਿਆਰਿਓ ਪਿਤਾ ਕਾ ਜਨਮ ਕੇ ਜਾਨ ਐ ਪੂਤ ਵਾਲੀ ਗੱਲ ਹੁੰਦੀ ਜੇ, ਸਤਿਗੁਰੂ ਦਾ ਅੰਤ ਥੋੜ੍ਹਾ ਹੈ ਵੀ ਉਹਨਾਂ ਨੇ ਸਾਡੇ ਨਾਲ ਸਿਆਣਪਾਂ ਨਾਲ ਕਿ ਜਿਹੜੀ ਗੱਲ ਮੇਚ ਖਾਵੇ ਉਹੀ ਹੋਣੀ। ਮੈਂ ਫਿਰ ਬੇਨਤੀ ਦੌਰਾਨ ਆਰੰਭ 'ਚ ਕਿਹਾ ਸੀ, ਗੁਰਮਤਿ ਦੇ ਅੰਦਰ ਆਤਮਕ ਰਸ ਲੈਣ ਲਈ ਸਾਡੀ ਆਪਣੀ ਸੋਚ ਜੋ ਕਹਿੰਦੀ ਹੈ, ਜਿੰਨਾ ਚਿਰ ਉਹ ਨਹੀਂ ਮੁੱਕਦੀ ਸਾਧ ਸੰਗਤ, ਉਹਨਾਂ ਚਿਰ ਗੱਲ ਨਹੀਂ ਬਣਦੀ। ਇਹ ਸਿਆਣਪਾਂ ਛੱਡ ਕੇ ਕੇਵਲ ਗੁਰੂ ਕੀ ਸਿਆਣਪ ਨੂੰ ਅੰਦਰ ਲੈ ਕੇ ਇਹ ਸੋਚੇ, ਸਤਿਗੁਰੂ ਜੋ ਤੁਸੀਂ ਦੇਵੋਗੇ ਉਹ ਲਵਾਂਗੇ। ਸਾਹਿਬ ਜੀ ਦਾ ਨਾ ਸਮਾਂ ਨਹੀਂ, ਮੈਂ ਉੱਧਰ ਤੁਰਾਂ, ਪਰ ਇੱਕ ਧਿਆਨ ਕਰਿਆ ਜੇ, ਨਿਰੰਕਾਰ ਅਤੇ ਸਤਿਗੁਰੂ ਜਿਹਦੇ ਕੋਲ ਵੀ ਅੱਜ ਤੱਕ ਆਏ ਨੇ ਰੂਪ ਵਟਾ ਕੇ ਆਏ ਨੇ, ਕਦੇ ਕਿਸੇ ਕੋਲ ਸਿੱਧਾ ਨਹੀਂ ਆਏ। ਭਗਤ ਰਵਿਦਾਸ ਸਾਹਿਬ ਜੀ ਦਾ ਬਚਨ ਵੇਖੋ, ਉੱਚੇ ਸ਼ਬਦ ਨੂੰ ਐਵੇਂ ਨਾ ਲਈਏ, ਜੋ ਤੁਮ ਗਿਰਵਰ ਤੋ ਕਮ ਮੋਰਾ, ਜੋ ਤੁਮ ਚੰਦ ਤੋਮ ਪਹਿ ਚਕੋਰਾ। ਪਰਮੇਸ਼ਰ ਵੱਖਰੇ ਰੂਪ ਬਣਾ ਕੇ ਆਉਂਦਾ ਏ। ਭਗਤ ਜੀ ਆਖ ਰਹੇ ਨੇ, ਕਦੇ ਉਹ ਪਹਾੜ ਬਣ ਕੇ ਆਇਆ ਤੇ ਤੁਸੀਂ ਬੰਦੇ ਨਹੀਂ ਮੋਰ ਦੀ ਤਰ੍ਹਾਂ ਬਣ ਕੇ ਪਿਆਰ ਕਰ ਲਿਆ ਜੇ, ਜੇ ਉਹ ਚੰਦ ਬਣ ਗਿਆ ਤੇ ਤੁਸੀਂ ਚਕੋਰ ਬਣਿਆ ਜੇ। ਇਹਨਾਂ ਕਿਹਾ ਜੇ ਮੈਂ ਤਾਂ ਕੇਵਲ ਮੋਰ ਦੇ ਗੁਣਾਂ ਨੂੰ ਲੈਣ ਆਏ, ਜੇ ਉਹ ਤੀਰਥ ਬਣ ਕੇ ਦੀਦਾਰ ਦੇਣਾ ਚਾਹੇ ਤੇ ਕਹਿਣ ਲੱਗੇ ਤੁਸੀਂ ਯਾਤਰੀ ਦੀ ਤਰ੍ਹਾਂ ਬਣ ਕੇ ਉਸ ਦੇ ਚਰਨ ਪਰਸ ਲਿਆ ਜੇ, ਜੇ ਉਹ ਦੀਵਾ ਬਣੇ ਤੇ ਬੱਤੀ ਬਣ ਕੇ ਛੁਡਵਾ ਲਿਆ ਜੇ। ਪਿਆਰਿਓ ਦਸ ਗੁਰੂ ਸਾਹਿਬਾਨ ਦੇ ਇਤਿਹਾਸ ਵਿੱਚੋਂ ਵੇਖੋ, ਦਾਤਾ ਜੀ ਜਦੋਂ ਵੀ ਕਿਸੇ ਕੋਲ ਆਏ ਨੇ, ਕੋਈ ਹੋਰ ਰੂਪ ਬਣਾ ਕੇ ਆਏ, ਕਦੇ ਕੋਈ ਸ਼ਹਿਦ ਲੈ ਕੇ ਤੁਰਿਆ ਤੇ ਭਾਈ ਕੱਟੂ ਦੇ ਅੰਦਰ ਬੈਠ ਕੇ ਸ਼ਹਿਦ ਮੰਗਦੇ ਕਣ ਸਤਸੰਗੀ ਜਣੋ। ਕਦੇ ਸੱਤੇ ਬਲਵੰਡ ਕੋਲੋਂ ਕੀਰਤਨ ਸੁਣਨ ਲਈ ਬਾਬਾ ਬੁੱਢਾ ਸਾਹਿਬ ਦੇ ਰਾਹੀਂ ਆਵਾਜ਼ ਮਾਰਦੇ ਕਣ। ਖੈਰ ਬੇਨਤੀ ਕਰਾਂ ਤੇ ਜਦੋਂ ਭਾਈ ਮੂਲਾ ਜੀ ਨੂੰ ਉਸ ਦੇ ਪਰਿਵਾਰ ਨੂੰ ਬਚਨ ਹੋ ਗਿਆ ਸੀ ਤੇ ਕਹਿੰਦੇ ਉਹ ਮੂਲਾ ਖਰਗੋਸ਼ ਦੀ ਜੂਨ ਵਿੱਚ ਪੈ ਕੇ ਉਦੋਂ ਇਹਨਾਂ ਜੰਗਲਾਂ ਵਿੱਚ ਫਿਰਦਾ ਸੀ। ਕਲਗੀਆਂ ਵਾਲੇ ਪਿਤਾ ਜੀ ਘੋੜੇ 'ਤੇ ਸਵਾਰ ਮੇਰੇ ਗੁਰੂ ਦਾਤਾ ਜੀ ਅੱਜ ਖਰਗੋਸ਼ ਦਾ ਸ਼ਿਕਾਰ ਕਰ ਰਹੇ ਹਨ। ਖਰਗੋਸ਼ ਛੋਟਾ ਜਿਹਾ ਜੀਵ ਹੈ, ਉੱਚੀ ਜਰਾ ਕੁ ਬੋਲੋ ਸਹਿਮ ਕੇ ਉੱਚੀ ਬਹਿ ਜਾਂਦਾ ਹੈ, ਪਰ ਇਹ ਨਿੱਕੀਆਂ ਝਾੜੀਆਂ ਵਿੱਚ ਜਦੋਂ ਲੁੱਕੇ ਮਹਾਂਪੁਰਖ ਲਿਖਦੇ ਜਦੋਂ ਘੋੜਾ ਉਹਨਾਂ ਝਾੜੀਆਂ 'ਚੋਂ ਗੁਜ਼ਰਦਾ ਏ, ਝੋੜੇ ਉਹ ਜਿਹੜਾ ਉਹ ਸਾਹਿਬ ਦਾ ਘੋੜਾ ਏ ਉਹ ਝਾੜੀਆਂ ਦੇ ਕੰਡਿਆਂ ਨਾਲ ਛਿੱਲਿਆ ਗਿਆ, ਚੋਲਾ ਵੀ ਕਈ ਜਗ੍ਹਾ ਤੋਂ ਪਾਟਾਂ। ਸਿੰਘ ਕਹਿੰਦੇ ਖਜੋਰ ਇਹ ਕੀ ਕਾਰਨ, ਸ਼ੇਰਾਂ ਦਾ ਸ਼ਿਕਾਰ ਕਰਨ ਵਾਲੇ ਇੱਕ ਮਾਮੂਲੀ ਖਰਗੋਸ਼ ਦਾ ਸ਼ਿਕਾਰ ਕਿਉਂ ਕਰਨਾ ਅੱਜ ਚਾਹੁੰਦੇ ਨੇ? ਸਮਝ ਨਹੀਂ ਆਏ 10 ਲੱਖ ਦੀਆਂ ਫੌਜਾਂ ਨਾਲ ਟਾਕਰਾ ਕਰਨ ਵਾਲੇ ਮਾਸ਼ੂਮ ਜੇ ਇਹ ਸਹਿ ਦਾ ਸ਼ਿਕਾਰ ਕਿਉਂ ਕਰਨਾ ਚਾਹੁੰਦੇ ਨੇ? ਗਰੀਬ ਨਵਾਜ ਪਿਤਾ ਮਹਾਰਾਜ ਔਰੰਗਜ਼ੇਬ ਦੀਆਂ ਇੰਨੀਆਂ ਵੱਡੀਆਂ ਫੌਜਾਂ ਨਾਲ ਟਾਕਰਾ ਕਰਨ ਵਾਲੇ ਮਾਮੂਲੀ ਜੀਵ ਨੂੰ ਅੱਜ ਕਿਉਂ ਮਾਰਨਾ ਚਾਹੁੰਦੇ ਨੇ? ਅਤੇ ਕਲਗੀਆਂ ਵਾਲੇ ਪਿਤਾ ਜੀ ਕਹਿਣ ਲੱਗੇ, ਨਹੀਂ ਅਸੀਂ ਖਰਗੋਸ਼ ਨੂੰ ਤੀਰ ਮਾਰ ਕੇ ਮਾਰਨਾ ਨਹੀਂ ਚਾਹੁੰਦੇ, ਅਸੀਂ ਤਾਂ ਖਰਗੋਸ਼ ਦੇ ਅੰਦਰ ਬੈਠੀ ਭਾਈ ਮੂਲਾ ਦੀ ਆਤਮਾ ਨੂੰ ਤਾਰਨਾ ਚਾਹੁੰਦੇ ਹਾਂ। ਗੁਰੂ ਮਾਰਦਾ ਨਹੀਂ, ਗੁਰੂ ਤਾਰਦਾ ਏ। ਸਾਹਿਬਾਂ ਦੇ ਇਹ ਬਿਰਧ ਹੈ, ਉਹ ਸਾਹਿਬ ਬਚਨ ਚਲਾਉਂਦੇ ਨੇ, ਤੀਰ ਚਲਾਉਂਦੇ ਨੇ। ਜਦੋਂ ਵੀ ਸਤਿਗੁਰੂ ਦੇ ਮੁੱਖ ਤੋਂ ਕੁਝ ਨਿਕਲੇ, ਹੱਥ ਤੋਂ ਕੁਝ ਨਿਕਲੇ, ਚਰਨਾਂ 'ਚੋਂ ਕੁਝ ਨਿਕਲੇ, ਉਹ ਕੇਵਲ ਜਗਤ ਨੂੰ ਤਾਰਨ ਲਈ ਹੈ। ਕਹਿੰਦੇ ਉਹ ਜਦੋਂ ਖਰਗੋਸ਼ ਦਾ ਸ਼ਿਕਾਰ ਹੋਇਆ, ਉਹਦੀ ਮੌਤ ਹੋ ਗਈ, ਖਰਗੋਸ਼ ਦੇ ਪ੍ਰਕਾਸ਼ ਨਿਕਲਿਆ ਅਤੇ ਭਾਈ ਮੂਲਾ ਬਖਸ਼ਿਆ ਗਿਆ। ਕਲਗੀ ਵਾਲੇ ਪਿਤਾ ਮਹਾਰਾਜ ਜੀ ਨੂੰ ਬੇਨਤੀ ਕਰੀਏ, ਦਾਤਾ ਉਸ ਦੀ ਆਤਮਾ ਨੂੰ ਤੁਸਾਂ ਨੇ ਤੀਰ ਮਾਰ ਕੇ ਬਖਸ਼ਿਆ ਏ, ਸਾਡੇ ਵੀ ਖਿਰਦੇ ਵਿੰਨੋ, ਸਾਨੂੰ ਬਚਨਾਂ ਦੇ ਤੀਰ ਮਾਰੋ, ਅਸੀਂ ਵੀ ਬਖਸ਼ੇ ਜਾਈਏ, ਸਾਡਾ ਉਹ ਮਨ ਦਾ ਮਾਣ ਟੁੱਟ ਜਾਵੇ, ਸਾਡੇ ਵੀ ਅੰਦਰੋਂ ਉਹ ਪੜਤ ਜਿਹੜੀ ਤਕੜੀ ਖੋਈ ਹੈ ਉਹ ਪਾਸੇ ਖਟੇ, ਸਾਡਾ ਵੀ ਕਲੇਜਾ ਵਿੰਨਿਆ ਜਾਵੇ। ਸਾਹਿਬ ਸੱਚੇ ਪਾਤਸ਼ਾਹ ਜੀ ਕੋਲ ਬਿਨੈ ਕਰਦੇ ਰਹੀਏ। ਸਮਾਂ ਖੋਰ ਇਹ ਮਿਲ ਕੇ ਆਖੋ ਜੇ ਵਾਹਿਗੁਰੂ